और तुम्हारी आशा ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀ ਤੇ ਮਾਤਾ ਜੀ ਨੇ ਇੱਥੇ ਹੀ ਆਪਣੇ ਸਰੀਰ ਦਾ ਪਰਿਤਿਆਗ ਕੀਤਾ ਸੀ।
ਮੇਰਾ ਨਾਮ ਗੁਜਰੀ, ਮੇਰੀ ਅਲ ਗੁਜਰੀ, ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਪਹਿਲਾਂ ਪਤੀ ਦਿੱਤਾ, ਫਿਰ ਮੈਂ ਪੋਤੇ ਦਿੱਤੇ, ਆ ਹੁਣ ਮੌਤ ਕਹਿੰਦੀ ਮੈਨੂੰ ਚੱਲ ਗੁਜਰੀ। ਗੁਜਰੀ ਲੋਕ ਮੈਨੂੰ ਤਾਈਓ ਆਖਦੇ ਨੇ, ਜਿਹਦੀ ਆਈ ਸੁਣਦੇ ਉਹ ਮੈਂ ਚੱਲ ਗੁਜਰੀ।
ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਚਿੱਤ ਵਿਰਤੀਆਂ ਨੂੰ ਇਕਾਗਰ ਕਰੋ। ਵਿਰਤੀ ਜੋ ਹੈ ਇਹ ਅੱਖਾਂ ਦੇ ਰਾਹੀਂ ਦੌੜਦੀ ਹੈ, ਕੰਨਾਂ ਦੇ ਰਾਹੀਂ ਦੌੜਦੀ ਹੈ, ਸਪਰਸ਼ ਇੰਦਰੀਆਂ ਰਾਹੀਂ ਦੌੜਦੀ ਹੈ, ਨੱਕ ਰਾਹੀਂ ਦੌੜਦੀ ਹੈ, ਰਸਨਾ ਰਾਹੀਂ ਦੌੜਦੀ ਹੈ। ਸੋ ਇਹਨੂੰ ਟਿਕਾਉਣ ਦਾ ਇੱਕੋ ਉਪਾਅ ਹੈ ਕਿ ਕੰਨਾਂ ਦੇ ਨਾਲ ਸਰਵਣ ਗੋਬਿੰਦ ਗੁਣ ਸੁਣੋ, ਅਰ ਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ ਹੋ ਹੋ ਪਥ ਦਪਨੀਤ। ਕੰਨਾਂ ਦੇ ਨਾਲ ਹਰੀ ਦਾ ਜਸ ਸਰਵਣ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ। ਦੋ ਇੰਦਰੇ ਕਾਬੂ ਹੋ ਗਏ। ਤੀਸਰਾ ਹੈ ਰਸਨਾ ਦੇ ਨਾਲ ਜਦੋਂ ਵਾਰੀ ਆਉਂਦੀ ਹੈ ਗੱਜ ਵੱਜ ਕੇ ਬੋਲੋ। ਚੌਥਾ ਬਹੁਤ ਸੂਖਮ ਇੰਦਰਾ ਹੈ, ਇਹਦੇ ਕੋਲ ਮਨ, ਮਨ ਨੂੰ ਕੰਮ ਲਾਓ, ਸ਼ਬਦ ਦੇ ਧਿਆਨ ਵਿੱਚ ਟਿਕਾਓ, ਬੁੱਧੀ ਨੂੰ ਕੰਮ ਲਾਓ, ਬੁੱਧੀ ਤੋਂ ਵਿਚਾਰ ਸ਼ੁਰੂ ਕਰਾ ਦਿਓ, ਫਿਰ ਰਸਨਾ ਤੋਂ ਕੰਮ ਲਓ, ਸ਼ਬਦ ਵਿੱਚ ਗੱਜ ਵੱਜ ਕੇ ਬੋਲੋ। ਜਦੋਂ ਅਸੀਂ ਇਸ ਤਰ੍ਹਾਂ ਦੇ ਨਾਲ ਸਤਸੰਗ ਕਰਾਂਗੇ ਤਾਂ ਸਾਨੂੰ ਪੂਰਾ 100% ਲਾਭ ਹੋਏਗਾ। ਦੁਨੀਆਂ ਦਾ ਕੋਈ ਕੰਮ ਵੀ ਪੂਰਾ ਨਹੀਂ ਹੁੰਦਾ ਜਦ ਤੱਕ ਸੁਰਤੀ ਵਿਰਤੀ ਇਕਾਗਰ ਨਾ ਹੋਵੇ। ਚਾਹੇ ਬੀਬੀ ਹੈ, ਸੂਈ 'ਚ ਧਾਗਾ ਪਾਉਣਾ ਚਾਹੁੰਦੀ ਹੈ, ਜਦ ਤੱਕ ਉਹਦਾ ਬਰੀਥ 'ਤੇ ਕੰਟਰੋਲ ਨਹੀਂ, ਸਾਹ ਦੇ ਉੱਤੇ, ਇਹ ਗੂੰਜਦਾ ਭਾਈ ਇਹਨੂੰ ਜਰਾ ਪਾਸੇ ਟੋ, ਸਾਹ ਦੇ ਉੱਤੇ ਕੰਟਰੋਲ ਨਹੀਂ ਹੈ ਅਤੇ ਬਿਰਤੀ ਉਹਦੀ ਇਕਾਗਰ ਨਹੀਂ ਹੈ, ਸੂਈ 'ਚ ਧਾਗਾ ਨਹੀਂ ਪਾ ਸਕਦੀ। ਲਿਖਣ ਵਾਲਾ ਬੱਚਾ ਹੈ, ਸਵਾਲ ਕੱਢਦਾ ਹੈ, ਜੇ ਉਹਦੀ ਬਿਰਤੀ ਇਕਾਗਰ ਨਹੀਂ, ਉਹ ਸਵਾਲ ਨੂੰ ਜਾਣਦਾ ਹੋਇਆ ਕੁਛ ਨਹੀਂ ਲਿਖ ਸਕਦਾ। ਕੋਈ ਹਿਸਟਰੀ ਦੇ ਪੇਪਰ ਦੇ ਵਿੱਚ ਸਵਾਲਾਂ ਦੇ ਜਵਾਬ ਦੇਣੇ ਨੇ, ਜੇ ਬਿਰਤੀ ਇਕਾਗਰ ਨਹੀਂ ਹੋ ਸਕੀ ਤਾਂ ਜਾਣਦਾ ਹੋਇਆ ਵੀ ਸਭ ਕੁਛ ਭੁੱਲ ਜਾਂਦਾ। ਇਹ ਰੂਹਾਨੀ ਜੋ ਪੜ੍ਹਾਈ ਹੈ ਇਹ ਅਤ ਸੂਖਸ਼ਮ ਹੈ, ਇਹਦੇ 'ਚ ਕੋਈ ਬਾਹਰਲੀ ਚੀਜ਼ ਨਹੀਂ ਹੈ, ਅੰਦਰਲੀਆਂ ਚੀਜ਼ਾਂ ਨਾਲ ਵਾਹ ਪੈਂਦਾ ਹੈ ਜਿਹਨੂੰ ਅਸੀਂ ਦੇਖ ਨਹੀਂ ਸਕਦੇ। ਸਾਨੂੰ ਸੋਝੀ ਨਹੀਂ ਹੈ, ਗਿਆਨ ਨਹੀਂ ਹੈ, ਭਾਵੇਂ ਅਸੀਂ ਮਨੁੱਖ ਹਾਂ ਪਰ ਮਹਾਰਾਜ ਕਹਿੰਦੇ ਮਨੁੱਖ ਕੋਲ ਵੀ ਉਹ ਸ਼ਕਤੀ ਨਹੀਂ ਹੈ ਜਿਹੜੀਆਂ ਅੰਦਰਲੀਆਂ ਚੀਜ਼ਾਂ ਨੂੰ ਦੇਖ ਸਕੇ। ਇਹ ਤਾਂ ਇਹਦੀ ਬੁੱਧੀ ਜਿਸ ਵਕਤ ਉੱਚੀ ਹੋਏਗੀ ਉਸ ਵੇਲੇ ਜਾ ਕੇ ਇਹਨੂੰ ਕੋਈ ਇੱਕ ਅੱਧ ਅੱਖਰ ਗੱਲ ਸਮਝ ਆਉਣ ਲੱਗੇਗੀ, ਨਹੀਂ ਆਉਂਦੀ ਨਹੀਂ ਹੈ। ਬੜੇ ਮਹਾਂਪੁਰਸ਼ ਹੈਰਾਨ ਹੁੰਦੇ ਨੇ ਵੀ ਕੀ ਗੱਲ, ਐਡੇ ਵੱਡੇ ਵੱਡੇ ਉਪਦੇਸ਼, ਉਹ ਮਹਾਂਪੁਰਸ਼ ਜਿਨ੍ਹਾਂ ਦੇ ਉਪਦੇਸ਼ਾਂ ਨੂੰ ਸਮਝਣ ਵਾਸਤੇ ਵੱਡੇ ਵੱਡੇ ਫਿਲਾਸਫਰ ਥੱਕ ਗਏ, ਟੀਕਾਕਾਰ ਥੱਕ ਗਏ, ਟੀਕਾ ਨਹੀਂ ਕਰ ਸਕਦੇ। ਉਹਨਾਂ ਦੇ ਖਿਆਲਾਂ ਦੇ ਉੱਤੇ ਬੇਅੰਤ ਕਿਸਮ ਦੇ ਪਾਸ਼ ਲਿਖੇ ਗਏ, ਪੂਰੇ ਨਹੀਂ ਲਿਖੇ। ਗੀਤਾ ਕਿੱਡੀ ਕੀ ਚੀਜ਼ ਹੈ, 178 ਜਵਾਨਾਂ ਛਪੀ ਹੋਈ ਹੈ, ਬਹੁਤ ਵੱਡੇ ਲਰਨਡ ਪਰਸਨ ਨੇ ਪਾਸ਼ ਲਿਖੇ ਨੇ। ਜਦੋਂ ਉਹਦਾ ਅਨੁਵਾਦ ਚੁੱਕ ਕੇ ਦੇਖੋ ਇੱਕ ਦੇ ਨਾਲ ਦੂਸਰੇ ਦਾ ਮੇਲ ਨਹੀਂ ਖਾਂਦਾ। ਇਹ ਨਹੀਂ ਕਿ ਇੱਕ ਨੇ ਗਲਤ ਲਿਖਿਆ ਦੂਸਰਾ ਸਹੀ ਲਿਖਦਾ, ਨਹੀਂ ਦੋਵੇਂ ਸਹੀ ਲਿਖਦੇ ਨੇ। ਪਰ ਉਹ ਐਡਾ ਵਿਸ਼ਾਲ ਸਬਜੈਕਟ ਹੈ ਕਿ ਇੱਕੋ ਹੀ ਬਚਨ ਦੇ ਸੈਂਕੜੇ ਅਰਥ ਆਪੇ ਹੀ ਨਿਕਲ ਆਉਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਜਦ ਚਿੱਤ ਬਿਰਤੀ ਇਕਾਗਰ ਕਰਾਂਗੇ ਉਸ ਵੇਲੇ ਸਾਨੂੰ ਸੂਖਸ਼ਮ ਵਿਚਾਰ ਦੀ ਸਮਝ ਪਰੇ। ਸੋ ਬੁੱਧੀ ਦਾ ਕੰਮ ਹੈ ਵਿਚਾਰ ਕਰਨਾ, ਵਿਚਾਰ ਕਰਕੇ ਫਿਰ ਇੱਕ ਅੰਦਰ ਪਾਤਰ ਹੈ, ਬਰਤਨ ਹੈ, ਸਟੋਰ ਹੈ ਸਾਡੇ ਅੰਦਰ, ਉਹਨੂੰ ਅੰਤਸ਼ਕਰਨ ਕਹਿੰਦੇ ਨੇ। ਉਹ ਸਟੋਰ ਦੇ ਵਿੱਚ ਜਮ੍ਹਾਂ ਕਰੀ ਜਾਓ, ਜਦੋਂ ਚੰਗੀਆਂ ਚੀਜ਼ਾਂ ਬਹੁਤੀਆਂ ਜਮ੍ਹਾਂ ਹੋ ਜਾਣਗੀਆਂ, ਖੁਸ਼ਬੂਦਾਰ ਚੀਜ਼ਾਂ ਦਾ ਭੰਡਾਰ ਵੱਡਾ ਹੋ ਜਾਏਗਾ, ਫਿਰ ਉਹਦੇ ਵਿੱਚੋਂ ਸੁਗੰਧੀ ਆਉਣ ਲੱਗ ਜਾਏਗੀ। ਜਦੋਂ ਮਾੜੀਆਂ ਚੀਜ਼ਾਂ ਬਹੁਤੀਆਂ ਜਮ੍ਹਾਂ ਕਰ ਲਾਂਗੇ ਉਸ ਵੇਲੇ ਉਸੇ ਦੇ ਵਿੱਚੋਂ ਦੁਰਗੰਧੀ ਆਉਂਦੀ ਹੈ। ਸੁਗੰਧੀ ਅਤੇ ਦੁਰਗੰਧੀ ਪ੍ਰਗਟ ਹੁੰਦੀ ਹੈ ਸਰੀਰਕ ਕਿਰਿਆਵਾਂ ਦੇ ਨਾਲ। ਜੇ ਦੁਰਗੰਧੀ ਬਹੁਤੀ ਭਰੀ ਹੋਈ ਹੈ ਜ਼ਬਾਨ ਫਿੱਕਾ ਬੋਲੇਗੀ, ਝੂਠ ਬੋਲੇਗੀ, ਨਿੰਦਿਆ ਕਰੇਗੀ, ਚੁਗਲੀ ਕਰੇਗੀ, ਦੂਸਰਿਆਂ ਨੂੰ ਖਰਾਬ ਕਰਨ ਵਾਲੀਆਂ ਬਾਤਾਂ ਕਰੇਗੀ, ਕਿਉਂਕਿ ਅੰਦਰ ਦੁਰਗੰਧ ਭਰੀ ਹੋਈ ਹੈ। ਜੇ ਅੰਦਰ ਸੁਗੰਧੀ ਭਰੀ ਹੋਈ ਹੈ, ਸ਼ੁਭ ਭੰਡਾਰ ਅੰਦਰ ਗਿਆ ਹੋਇਆ, ਬਾਣੀ ਦੀ ਵਿਚਾਰ ਕਰਕੇ, ਮਹਾਂਪੁਰਸ਼ਾਂ ਦੇ ਬਚਨ ਦੀ ਵਿਚਾਰ ਕਰਕੇ, ਫਿਰ ਉਹਦੇ ਮੁੱਖ ਤੋਂ 7 ਬਚਨ ਨਿਕਲਣਗੇ। ਕਿਸੇ ਨੂੰ ਕਿਸੇ ਦੀ ਨਿੰਦਿਆ ਨਹੀਂ ਕਰੇਗਾ, ਕਿਸੇ ਨੂੰ ਮਾੜਾ ਨਹੀਂ ਕਹੇਗਾ, ਜੇ ਕਹੇਗਾ ਤਾਂ ਇੱਕੋ ਹੀ ਗੱਲ ਕਹੇਗਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਬਾਈ ਐਕਸ਼ਨਸ ਵੀ ਹੋਏਗਾ, ਇਹ ਕੇਵਲ ਵੋਕਲ ਨਹੀਂ ਕਹੇਗਾ ਮੂੰਹ ਦੇ ਨਾਲ ਕਿ ਮੈਂ ਤਾਂ ਚੰਗਾ ਨਹੀਂ ਹੂੰ, ਚੰਗਾ ਬਣਿਆ ਬੈਠਾ ਨਾ, ਸੱਚਮੁੱਚ ਇਹ ਉਹਦੇ ਮਨ ਵਿੱਚ ਹੋਜੂ ਮੇਰੇ ਤੋਂ ਸਾਰੇ ਚੰਗੇ ਨੇ। ਕਿਉਂਕਿ ਬੁਰੀ ਗੱਲ ਦੇਖਣ ਵਾਲੀ ਉਹਦੇ ਅੰਦਰ ਕੋਈ ਚੀਜ਼ ਰਹੀ ਨਹੀਂ ਹੈ। ਉਹ ਸੰਸਾਰ 'ਚ ਜਦ ਬੁਰਾ ਹੀ ਨਹੀਂ ਸਮਝਦਾ ਤਾਂ ਮਾੜਾ ਕਿਸ ਨੂੰ ਕਹੇਗਾ? ਮਾੜਾ ਉਹ ਕਹੇਗਾ ਜਿਹੜਾ ਅਜੇ ਦੁਚਿੱਤੀ ਵਿੱਚ ਆ ਵੀ ਮੈਂ ਚੰਗਾ ਬਾਕੀ ਮਾੜੇ ਨੇ। ਇਸੇ ਕਰਕੇ ਮਹਾਂਪੁਰਸ਼ਾਂ ਨੂੰ ਕਿਸੇ ਬੰਦੇ ਦੀਆਂ ਕਮਜ਼ੋਰੀਆਂ ਜਿਹਨੂੰ ਸੰਸਾਰ ਕਹਿੰਦਾ ਇਹ ਬਹੁਤ ਮਾੜਾ, ਉਹਨਾਂ ਨੂੰ ਮਾੜਾ ਨਹੀਂ ਲੱਗਿਆ ਕਰਦਾ, ਕਿਉਂਕਿ ਇਸ ਪਾਸੇ ਧਿਆਨ ਨਹੀਂ ਦਿੰਦੇ। ਉਹ ਆਪਣੇ ਆਪ ਨੂੰ ਜਾਣਦੇ ਮੇਥੋਂ ਤਾਂ ਨਹੀਂ ਮਾੜਾ, ਮੇਥੋਂ ਤਾਂ ਫੇਰ ਚੰਗਾ। ਮਹਾਂਪੁਰਸ਼ ਬੋਲਦੇ ਹੀ ਨਹੀਂ ਹੈ, ਸੱਚਮੁੱਚ ਆਪਣੇ ਆਪ ਨੂੰ ਅਨੁਭਵ ਕਰਕੇ ਬਚਨ ਐਸੇ ਕਰਦੇ ਨੇ। ਹਾਂ ਹਾਂ ਅਪਰਾਧੀ ਗੁਨਾਹਗਾਰ ਹਾਂ, ਬੇਮੁਖ ਮੰਦਾ ਚੋਰ ਯਾਰ ਜਹਾਰ ਹਾਂ, ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ਟ ਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਵਿਸ਼ਵਾਸ ਘਾਤੀ ਕਿਰਤ ਗਣ ਮੈਂ ਕੋ ਨਰ ਖਾਂਦਾ, ਸਿਮਰ ਮਰੀਦਾਂ ਟਾਟੀਆਂ ਸਤਿਗੁਰ ਬਖਸ਼ਣ ਦਾ। ਗੁਰੂ ਦੇ ਕੋਲ ਬੇਨਤੀ ਕਰਦੇ ਹਾਂ ਵੀ ਇਹ ਸਤਿਗੁਰੂ ਮੈਨੂੰ ਬਖਸ਼ ਦੇ ਤੂੰ, ਕਿਉਂਕਿ ਬਖਸ਼ਣ ਦੀ ਆਦਤ ਪਈ ਹੋਈ ਹੈ ਤੈਨੂੰ। ਇਸ ਕਰਕੇ ਉਹ ਕਿਉਂ ਹੈ, ਕਿਉਂਕਿ ਅੰਦਰਲੇ ਸਟੋਰ ਦੇ ਵਿੱਚ ਮਾੜੀ ਚੀਜ਼ ਰਹੀ ਨਹੀਂ ਕੋਈ, ਸਭ ਚੰਗਾ ਹੀ ਚੰਗਾ ਹੋ ਗਏ। ਹਰੇਕ ਦੇ ਅੰਦਰ ਵਾਹਿਗੁਰੂ ਏ ਵਾਹਿਗੁਰੂ ਦਿਸਣ ਲੱਗ ਗਿਆ, ਜਦੋਂ ਵਾਹਿਗੁਰੂ ਦਿਸਣ ਲੱਗ ਗਿਆ ਫਿਰ ਭਰਮ ਖਤਮ ਹੋ ਗਿਆ, ਜਦੋਂ ਭਰਮ ਖਤਮ ਹੋਇਆ ਫਿਰ ਮਾੜਾ ਪੁਣ ਕਿਸੇ ਦਾ ਖਤਮ ਹੋ ਗਿਆ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਦੇ ਭਾਣੇ ਕੋਏ ਨਾ ਭੁੱਲਾ, ਜਿਨ ਸਗਲੋ ਬਰਮ ਪਛਾਤਾ। ਜਿਹਨੇ ਪਛਾਣ ਲਿਆ ਵੀ ਹਰ ਘੱਟ ਦੇ ਅੰਦਰ ਵਾਹਿਗੁਰੂ ਦੀ ਅੰਸ਼ ਹੈ, ਉਹ ਮਿੱਟੀ ਨੂੰ ਉਹਨੇ ਮਾੜਾ ਕੀ ਕਹਿਣਾ, ਮਿੱਟੀ ਤਾਂ ਮਿੱਟੀ ਆਪਣਾ ਸੁਭਾਅ ਵਰਤਦਾ, ਮਾਇਆ ਦਾ ਤਿਰਗੁਣ ਸੁਭਾਅ ਆਪਣਾ ਵਰਤਦਾ, ਰਜੋ ਗੁਣ ਤਮੋ ਗੁਣ ਸਤੋ ਗੁਣ, ਉਹ ਇਸ ਤੋਂ ਉੱਪਰ ਹੁੰਦਾ। ਜਿੱਥੇ ਉਹ ਕਿਸੇ ਨੂੰ ਕਿਸੇ ਕਹਿੰਦਾ ਦੂਜਾ ਕਹਿੰਦਾ, ਉੱਥੇ ਆਪਣੇ ਆਪ ਨੂੰ ਇਹ ਦੂਆ ਕਹਿੰਦਾ ਵੀ ਆਤਮਾ ਹੀ ਸਾਰੇ ਪਰਿਪੂਰਨ ਹੈ, ਹੋਰ ਕੋਈ ਹੈ ਨਹੀਂ। ਉਹ ਸਰੀਰਾਂ ਨੂੰ ਨਹੀਂ ਦੇਖਿਆ ਕਰਦਾ ਵੀ ਆਹ ਸਰੀਰ ਫਲਾਣਾ ਹੈ ਤਿੰਨ, ਕਿਉਂਕਿ ਉਹਦੇ ਅੰਦਰ ਸਾਰੀ ਚੰਗਿਆਈ ਭਰੇਗੀ, ਖੁਸ਼ਬੋ ਹੀ ਖੁਸ਼ਬੋ ਭਰੇਗੀ। ਸੋ ਇਸ ਤਰ੍ਹਾਂ ਮੈਂ ਬੇਨਤੀ ਕਰਦਾ ਕਿ ਬੁੱਧੀ ਦੇ ਨਾਲ ਵਿਚਾਰ ਕੇ ਜਦੋਂ ਅਸੀਂ ਗੁਰੂ ਦੀ ਬਾਣੀ ਦਾ ਸਿਧਾਂਤ ਅੰਦਰ ਲਿਜਾਵਾਂਗੇ, ਉਸ ਵੇਲੇ ਸਾਡਾ ਓਵਰਫਲੋ ਹੋ ਕੇ ਜਿਹੜੇ ਮਾੜੇ ਸੰਸਕਾਰ, ਮਾੜੀਆਂ ਗੱਲਾਂ ਅੰਦਰ ਪਈਆਂ, ਉਹ ਬਾਹਰ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਤਰ੍ਹਾਂ ਦੇ ਨਾਲ ਸਮਝੋ ਕਿ ਇੱਕ ਪਰਾਤ ਮੈਲੇ ਪਾਣੀ ਦੀ ਭਰੀ ਹੋਈ ਹੈ, 20-30-50 ਦਿਨ ਤੋਂ ਉਹਦੇ ਅੰਦਰ, ਪਰਾਤ ਦੇ ਅੰਦਰ ਪਾਣੀ ਪਾਇਆ ਹੋਇਆ, ਉਹਦੇ ਜਾਲਾ ਵੀ ਪੈ ਗਿਆ ਅਤੇ ਮੈਲੀ ਵੀ ਹੋ ਗਈ ਅਤੇ ਉਹ ਪਾਣੀ ਦੁਰਗੰਧੇ ਵੀ ਦੇਣ ਲੱਗ ਗਿਆ। ਹੁਣ ਮੂਸਲਾ ਧਾਰ ਮੀਂਹ ਪੈਣ ਲੱਗ ਜਾਵੇ, ਪਤਨਾਲੇ ਦੇ ਥੱਲੇ ਕਿਤੇ ਉਹ ਆ ਜਾਵੇ, ਫਿਰ ਕੀ ਹੋਏਗਾ? ਉਹ ਮੀਂਹ ਦਾ ਪਾਣੀ ਇੰਨੇ ਜ਼ੋਰ ਨਾਲ ਪਵੇਗਾ, ਬੂੰਦ ਬੂੰਦ ਪਏਗਾ, ਪਰ ਉਹ ਉਛਾਲ ਦੇਗਾ ਉਹਨੂੰ, ਉਛਲ ਕੇ ਜਿਹੜਾ ਗੰਦਾ ਪਾਣੀ ਹੈ ਉਹ ਨਿਕਲਣਾ ਸ਼ੁਰੂ ਹੋ ਜਾਏਗਾ। ਜਦੋਂ ਗੰਦਾ ਪਾਣੀ ਨਿਕਲਦੇ ਨੂੰ ਦੇਰ ਹੋ ਗਈ, ਉਸ ਵੇਲੇ ਹੌਲੀ ਹੌਲੀ ਸਵੱਛ ਪਾਣੀ ਰਹਿ ਜਾਏਗਾ। ਠੀਕ ਇਸੇ ਤਰ੍ਹਾਂ ਦੇ ਨਾਲ ਸਾਡੇ ਅੰਦਰ ਜਿਹੜੀ ਪਰਾਤ ਹੈ, ਜਿਹਦੇ 'ਚ ਅਸੀਂ ਦੁਨੀਆਂ ਭਰ ਦੇ ਔਗਣ ਸਾਂਭ ਕੇ ਰੱਖੇ ਹੋਏ ਨੇ, ਜਦੋਂ ਉਹਦੇ 'ਚ ਗੁਰੂ ਦੀ ਬਾਣੀ ਦੀ ਵਿਚਾਰ ਜਾਵੇਗੀ, ਉਹ ਉਛਲ ਕੇ ਨਿਕਲ ਜਾਣਗੇ ਅਤੇ ਹਿਰਦਾ ਸ਼ੁੱਧ ਹੋ ਜਾਏਗਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆਹ, ਖੰਲੀ ਧੋਤੀ ਉਜਲ ਨਾ ਹੋਵੇ ਜੇ ਸੋ ਤੋਬਣ। ਪਰ ਜਦੋਂ ਸਤਿਗੁਰੂ ਦੀ ਮੱਤ ਮਿਲ ਗਈ ਅਤੇ ਸੰਸਾਰ ਵੱਲੋਂ ਮਨ ਮੁੜ ਗਿਆ, ਪਰਮੇਸ਼ਰ ਵੱਲ ਜਾ ਕੇ ਜਿਉਂਦਾ ਹੋ ਗਿਆ, ਫਿਰ ਉਲਟੀ ਮੱਤ ਹੋ ਜਾਏਗੀ। ਉਸ ਵੇਲੇ ਸਾਰੀ ਪਰਾਤ ਮੁੱਧੀ ਲੱਗੇਗੀ ਅਤੇ ਦੂਜਾ ਪਾਸਾ ਨਿਕਲ ਆਏਗਾ ਜਿੱਧਰ ਸਾਫ਼ ਹੈ, ਉਨਮਨੀ ਅਵਸਥਾ ਸਾਨੂੰ ਪ੍ਰਾਪਤ ਹੋ ਜਾਏਗੀ। ਸੋ ਵਿਚਾਰ ਇਹ ਹੈ ਕਿ ਨਾਮ ਦੇ ਨਾਲ ਦੁੱਖਾਂ ਦਾ ਖਾਤਮਾ ਹੁੰਦਾ। ਬਹੁਤ ਸਾਰੇ ਪ੍ਰੇਮੀ ਇੱਥੇ 20 ਸੈਕਟਰ ਜਾਂਦੇ ਰਹੇ ਨੇ, ਬਹੁਤ ਵਿਸਥਾਰ ਦੇ ਨਾਲ ਇਹਦੀ ਵਿਚਾਰ ਕੀਤੀ ਹੈ ਕਿ ਨਾਮ ਦੇ ਨਾਲ ਕਿਵੇਂ ਦੁੱਖਾਂ ਦਾ ਖਾਤਮਾ ਹੁੰਦਾ। ਦੁੱਖ ਹੁੰਦਾ ਹੀ ਤਾਂ ਹੈ ਜੇ ਵਾਹਿਗੁਰੂ ਭੁੱਲ ਜਾਵੇ, ਦੁੱਖ ਤਦੇ ਜਾਂ ਵਿਸਰ ਜਾਏ, ਉਂਝ ਦੁੱਖ ਨਹੀਂ ਹੋਇਆ ਕਰਦਾ, ਸੁਖ ਹੀ ਹੋਇਆ ਕਰਦਾ। ਦੁੱਖ ਨਹੀਂ ਸਭ ਸੁੱਖ ਹੀ ਹੈ ਰੇ, ਐਸੀ ਬਿਰਤੀ ਬਣ ਜਾਂਦੀ ਹੈ ਕਿ ਦੁੱਖ ਨੂੰ ਦੁੱਖ ਨਹੀਂ ਕਹਿੰਦਾ, ਸੁੱਖ ਹੀ ਕਹਿਣਾ ਸ਼ੁਰੂ ਕਰ ਦਿੰਦਾ, ਦੁੱਖ ਦੀ ਪਰਿਭਾਸ਼ਾ ਖਤਮ ਹੋ ਜਾ। ਇੱਕ ਵਾਰੀ ਬਹੁਤ ਸਾਰੇ ਮਹਾਤਮਾ ਇਕੱਠੇ ਹੋਏ ਅਤੇ ਉਹ ਆਪਣੇ ਆਪਣੇ ਵਿਚਾਰ ਦੇਣ ਲੱਗ ਗਏ ਕਿ ਕਿੰਨਾ ਕੁ ਦੁੱਖ ਸਹਿ ਸਕਦੇ। ਇੱਕ ਮਹਾਤਮਾ ਨੇ ਕਿਹਾ ਵੀ ਜੇ ਮੈਂ ਹੱਥ ਅੱਗ ਦੇ ਵਿੱਚ ਕਰਦਾ ਮੇਰਾ ਹੱਥ ਜਲਣ ਲੱਗ ਜਾਵੇ ਉਹ ਮੈਂ ਸਹਿ ਸਕਦਾ। ਇੱਕ ਨੇ ਕਿਹਾ ਕਿ ਮੇਰੇ ਉੱਤੇ ਕੋਈ ਭਾਰ ਆ ਜਾਵੇ ਮੇਰੀ ਬਾਂਹ 'ਤੇ ਉਹ ਮੈਂ ਦੁੱਖ ਸਹਿ ਸਕਦਾ। ਇੱਕ ਨੇ ਕਿਹਾ ਵੀ ਜੇ ਮੇਰੇ 100 ਤਲਵਾਰ ਲੱਗੇ ਇੱਕੋ ਜਨਮ ਦੇ ਉੱਤੇ ਉਹ ਵੀ ਮੈਂ ਸਹਿ ਸਕਦਾ। ਇਸ ਤਰ੍ਹਾਂ ਆਪਣੇ ਆਪਣੇ ਵਚਨ ਕਰਦੇ ਗਏ। ਉੱਥੇ ਹੀ ਇੱਕ ਮਹਾਂਪੁਰਸ਼ ਬੈਠੀ ਸੀ ਬੀਬੀ ਜਿਸਦਾ ਨਾਮ ਰਾਵੀਆ ਸੀ ਅਤੇ ਸਾਰੇ ਬੋਲਦੇ ਨੇ, ਉਹ ਚੁੱਪ ਕਰੀ ਬੈਠੀ, ਸਭ ਦੇ ਵਚਨ ਸੁਣੀ ਜਾਂਦੀ। ਜਦੋਂ ਉਹਦੀ ਵਾਰੀ ਆਈ ਤਾਂ ਉਸ ਵੇਲੇ ਪੁੱਛਿਆ ਵੀ ਰਾਵੀਆ ਜੀ ਤੁਸੀਂ ਕੋਈ ਵਿਚਾਰ ਨਹੀਂ ਦੱਸਦੇ। ਉਹ ਕਹਿਣ ਲੱਗੀ ਵੀ ਮੇਰੇ ਮਨ 'ਚ ਤਾਂ ਇਹ, ਮੈਨੂੰ ਤਾਂ ਇਹ ਪਤਾ ਹੀ ਨਹੀਂ ਵੀ ਸੰਸਾਰ 'ਚ ਕੋਈ ਦੁੱਖ ਵੀ ਹੁੰਦਾ ਹੈ, ਜੇ ਦੁੱਖ ਦਾ ਮੈਨੂੰ ਅਨੁਭਵ ਹੋਵੇ ਤਾਂ ਹੀ ਮੈਂ ਦੱਸ ਸਕਾਂ। ਯਾਨੀ ਦੁੱਖ ਬੈਨਿਸ਼ ਹੋ ਗਿਆ ਉਹਦੇ ਹਿਰਦੇ ਦੇ ਅੰਦਰੋਂ। ਜੇ ਸੁੱਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਹੀ ਤੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਕਿਉਂ ਉੱਥੇ ਨਾਮ ਦਾ ਪੂਰੀ ਤਰ੍ਹਾਂ ਪ੍ਰਕਾਸ਼ ਹੋ ਗਿਆ ਸੀ। ਜੇ ਗੁਰੂ 5ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਤਵੀ ਦੇ ਉੱਤੇ ਵਿਛਾ ਕੇ ਭਾਂਬੜ ਹੇਠਾਂ ਜਾਲ ਕੇ ਲੋਹ ਲਾਲ ਕਰ ਦਿੱਤੀ ਗਈ ਅਤੇ ਉਹਦੇ ਉੱਤੇ ਆਪ ਚੌਂਕੜਾ ਮਾਰੀ ਬੈਠੇ ਨੇ, ਉੱਤੋਂ ਕੜਛੇ ਗਰਮ ਗਰਮ ਰੇਤ ਦੇ ਸੀਸ ਵਿੱਚ ਪਾਏ ਜਾ ਰਹੇ ਨੇ। ਉਹ ਇਸ ਕਰਕੇ ਪਾਏ ਜਾਂਦੇ ਸੀ ਕਿ ਕਿਤੇ ਸੁਰਤੀ ਖਿੱਚ ਕੇ 10ਵੇਂ ਦੁਆਰ ਨਾ ਲੈ ਜਾਣ। ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਸੀ ਵੀ ਜੇ ਸੀਸ ਗਰਮ ਰੱਖਿਆ ਜਾਵੇ ਸੁਰਤੀ ਨਹੀਂ ਜਾਂਦੀ ਹੈ, ਬਾਹਰ ਰਹੂਗੀ ਫਿਰ ਤੜਫਣਗੇ। ਅਤੇ ਜਦੋਂ ਮੀਆਂ ਮੀਰ ਨੇ ਆ ਕੇ ਹਾਲਤ ਦੇਖੀ ਉਸ ਵੇਲੇ ਉਹ ਪੁਕਾਰ ਉੱਠਿਆ ਦੋਏ ਬਾਹਾਂ ਖੜੀਆਂ ਕਰਕੇ, ਹੇ ਗੁਰੂ ਅਰਜਨ ਪਾਤਸ਼ਾਹ, ਐਡੀ ਬੇਅਦਬੀ ਨਾਮ ਵਾਲੀ ਹਸਤੀ ਦੀ, ਮੈਂ ਨਹੀਂ ਦੇਖ ਸਕਦਾ। ਦੋਵੇਂ ਬਾਹਾਂ ਖੜੀਆਂ, ਤਾਲੀ ਵਜਾਉਣ ਨੂੰ ਤਿਆਰ ਹੋ ਰਿਹਾ। ਮਹਾਰਾਜ ਜਾਣਗੇ ਵੀ ਤਾਲੀ ਮਾਰੂਏ, ਤਾਲੀ ਮਾਰਨ ਦੀ ਦੇਰ ਸੀ, ਲਾਹੌਰ ਅਤੇ ਦਿੱਲੀ ਨੇ ਜਦੇ ਗਰਕ ਹੋ ਜਾਣਾ ਸੀ, ਉੱਥੇ ਹੀ ਰੋਕਤਾ। ਕਹਿੰਦੇ ਨਾ ਮੀਆਂ ਬਈ ਤਾਲੀ ਨਾ ਮਾਰੀ, ਸਾਨੂੰ ਕੁਛ ਨਹੀਂ ਹੋ ਰਿਹਾ, ਇਹ ਪ੍ਰਭੂ ਵੱਲੋਂ ਇੱਕ ਦਾਤ ਹੈ, ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਵੀ ਦਾਤ ਤੇਰੀ ਦਾਤ ਆ। ਤੇਰਾ ਕੀ ਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮਨ। ਕਹਿਣ ਲੱਗੇ ਦੁੱਖ ਤਾਂ ਹੈ ਹੀ ਨਹੀਂ, ਦੁੱਖ ਨਾਹੀ, ਸਭ ਸੁਖੀ ਹੈ ਰੇ। ਸੋ ਇਸ ਤਰ੍ਹਾਂ ਦੇ ਨਾਲ ਦੁੱਖ ਕਿਉਂ ਨਹੀਂ ਸੀ? ਕਿਉਂਕਿ ਉੱਥੇ ਪਰਮੇਸ਼ੁਰ ਦਾ ਨਾਮ ਪੂਰੀ ਤਰ੍ਹਾਂ ਪ੍ਰਕਾਸ਼, ਜਿੱਥੇ ਪਰਮੇਸ਼ੁਰ ਦਾ ਨਾਮ ਦਾ ਪ੍ਰਕਾਸ਼ ਹੈ ਉਹ ਸੱਤ ਚਿੱਤ ਆਨੰਦ ਦੀ ਅਵਸਥਾ ਹੁੰਦੀ ਹੈ, ਉੱਥੇ ਦੁੱਖ ਲੇਸ਼ ਮਾਤਰ ਵੀ ਨਹੀਂ ਜਾਇਆ ਕਰਨਾ। ਸੋ ਦੁੱਖ ਦਾ ਜਨਮ ਇੱਥੋਂ ਹੋਇਆ ਜਦੋਂ ਪਰਮੇਸ਼ੁਰ ਨੂੰ ਭੁੱਲਿਆ। ਸਿੱਧਾਂ ਨੇ ਪੁੱਛਿਆ, ਹੇ ਨਾਨਕ ਦੁੱਖ ਕਿੱਥੋਂ ਪੈਦਾ ਹੋ ਗਿਆ? ਮਹਾਰਾਜ ਕਹਿੰਦੇ ਜਗਤ ਦੀ ਉਤਪਤੀ ਜਦ ਹੋ ਗਈ ਨਾਲੇ ਦੁੱਖ ਹੋ ਗਿਆ। ਕਹਿੰਦੇ ਤੁਸੀਂ ਤਾਂ ਕਹਿੰਦੇ ਹੋ ਜਗਤ ਹੈ ਹੀ ਨਹੀਂ, ਤਿੰਨ ਕਾਲ ਹੋਇਆ ਹੀ ਨਹੀਂ ਹੈ, ਇਹ ਇੱਕ ਭਰਮ ਮਾਤਰ ਹੈ, ਅਤੇ ਫਿਰ ਜਗਤ ਕਿਵੇਂ ਹੋ ਗਿਆ? ਮਹਾਰਾਜ ਕਹਿੰਦੇ ਇੱਕ ਈਗੋ ਤੱਤ ਹੈ, ਉਸ ਨੇ ਪ੍ਰਭੂ ਦੀ ਜੋਤ ਦੇ ਕੌਤਕ ਨੂੰ ਜਗਤ ਬਣਾਇਆ ਹੋਇਆ ਸਾਨੂੰ ਨਜ਼ਰ ਆਉਂਦਾ। ਹਉਮੈ ਦੇ ਸਰਕਲ ਦੇ ਅੰਦਰ ਜਿੰਨਾ ਸੰਸਾਰ ਹੈ ਉਹਨੂੰ ਸੰਸਾਰ ਨਜ਼ਰ ਆਉਂਦਾ, ਜਿਹੜੇ ਹਉਮੈ ਦੇ ਸਰਕਲ ਤੋਂ ਉੱਤੇ ਨੇ ਉਹਨਾਂ ਨੂੰ ਸੰਸਾਰ ਨਹੀਂ ਆਉਂਦਾ। ਉਹਨਾਂ ਨੂੰ ਇਹ ਨੇਤਰੋ ਮੇਰਿਓ ਹਰ ਤੁਮ ਹੈ ਜੋਤ ਤਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਜਦੋਂ ਹਰੀ ਦਾ ਰੂਪ ਨਜ਼ਰ ਆ ਗਿਆ ਫਿਰ ਦੁੱਖ ਹੈ ਨਹੀਂ, ਦੁੱਖ ਤਾਂ ਹੈ ਜੇ ਭੁੱਲ ਕੇ ਹਉਮੈ ਤੱਤ ਦੇ ਵਿੱਚ ਕੌਨਸ਼ੀਅਸਨੈਸ ਹਉਮੈ ਈਗੋ ਦੇ ਇਨਫਲੂਐਂਸ ਜਾਗ ਵੀ ਫਿਰ ਦੁੱਖ ਹੋਇਆ ਕਰਦਾ। ਇਹ ਗੱਲ ਨੂੰ ਸਮਝਿਓ, ਬੜੀ ਬਰੀਕ ਬਾਤ ਮੈਂ ਕਰ ਰਿਹਾ, ਕਿਉਂਕਿ ਦੁੱਖ ਦਾ ਦੁੱਖ ਦੀ ਚਰਚਾ ਚੱਲ ਪਈ ਆ, ਦੂਜੇ ਦੁੱਖ ਤਾਂ ਮਾਮੂਲੀ ਬਾਤਾਂ ਨੇ ਸਾਰੀਆਂ। ਅਸਲੀ ਦੁੱਖ ਜਿੱਥੇ ਉਹਦੀ ਜੜ ਹੈ ਮੈਂ ਉਸ ਦੀ ਬਾਤ ਕਰ ਰਿਹਾ। ਸੋ ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਿਆ, ਨਾਮ ਵਿਸਰਿਆ ਦੁੱਖ ਪਾਈ। ਸੋ ਨਾਮ ਜੇ ਯਾਦ ਆ ਜਾਵੇ ਫਿਰ ਕੀ ਹੁੰਦਾ? ਫਿਰ ਸੁੱਖ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਲੱਲਾ ਲਾਵੋ ਔਖਦ ਜਾਹੂ, ਇਹ ਜੇ ਨਾਮ ਦੀ ਦਵਾਈ ਜਿਹਨੂੰ ਲੱਗ ਜਾਵੇ ਦੁੱਖ ਦਰਦ ਤੇ ਮਿਟੇ ਖਿਨਾਹੂ, ਇੱਕ ਅੱਖ ਦੇ ਪਲਕਾਰੇ ਦੇ ਅੰਦਰ ਦੁੱਖ ਤੇ ਦਰਦ ਉਹਦਾ ਮਿਟ ਜਾਂਦਾ। ਉਹ ਕਿਵੇਂ ਲਿਖਦਾ ਹੈ? ਕਹਿੰਦੇ ਜਿਹੜੀ ਦਵਾਈ ਹੈ ਉਹਦੇ ਨਾਲ ਪਿਆਰ ਹੋਣਾ ਚਾਹੀਦਾ, ਹਿਰਦੇ 'ਚੋਂ ਪਿਆਰ ਹੋਵੇ। ਉਹ ਦਵਾਈ ਲੱਗਦੀ ਪਿਆਰ ਨਾਲ ਹੈ, ਬਾਕੀ ਦਵਾਈਆਂ ਅਸੀਂ ਪਾਣੀ ਨਾਲ ਲੈਂਦੇ ਹਾਂ, ਕੋਈ ਦੁੱਧ ਨਾਲ ਲੈਂਦੇ ਹਾਂ, ਕੋਈ ਕਿਸੇ ਸ਼ਰਬਤ ਨਾਲ ਲੈਂਦੇ ਹਾਂ। ਬੇਅੰਤ ਦਵਾਈਆਂ ਨੇ ਜਿਹੜੇ ਕਹਿੰਦੇ ਜੀ ਖਸ ਦੇ ਸ਼ਰਬਤ ਨਾਲ ਲੈਣੀ ਹੈ ਜਾਂ ਬਦਾਮਾਂ ਦੇ ਸ਼ਰਬਤ ਨਾਲ ਲੈਣੀ।